الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم يا أيها الذين آمنوا قوا واسجدوا وعبدوا ربكم وفعلوا الخير لعلكم تفلحون وجاهدوا في الله حق جهاده هو اجتباكم وما جعل عليكم في الدين من حرج ملة أبيكم إبراهيم هو سماكم المسلمين من قبل وفي هذا ليكون الرسول شهيدا عليكم وتكونوا شهداء على الناس فأقيموا الصلاة وآتوا الزكاة واعتصموا بالله هو مولاكم فنعم المولى ونعم النصير صدق الله العلي العظيم. رب اشرح لي صدری ویسر لی امری واحلل عقدۃ من لسانی یفقہوا قولی. اللہم ربنا الہمنا رشدنا وعذنا من شرور انفسنا آمین یا رب العالمین. سورہ حج دیاں آخری دو آیتاں انہاں دے بارے چ پہلا بیان ہو چکیا ہے کہ پہلا خطاب ہے اس ترتیب نال جس ترتیب نال قرآن مجید نازل ہویا ایمان والیاں نال. تے پہلے خطاب وچ ہی انہاں دی انفرادی ذمہ داریاں بھی اور بحثیت امت مسلمان دے فرد ہون دے انہاں دی ذمہ داریاں بھی گنوا دتیاں گئیاں. نوچے پہلی آیت وچ اساں پڑھیا ہے کہ ہر بندہ مومن کولوں اللہ دا کی مطالبہ، وہ ہے کرکان اسلام ادا کرو، پوری زندگی چ اپنے رب دی بندگی کرو، ہور نیکی دے کم کرو تاکہ تسی فلاح پالو. ہن دوسری آیت دے وچ وہ ذمہ داری ہے جیڑا نبی اکرم صلی اللہ علیہ وسلم دے امتی ہون دے وجہ تو ہر بندہ مومن تے عائد ہوندی، اور یہ ہے وہ خصوصی ذمہ داری جیڑی ختم نبوت دا تقاضا ہے. تینوں پتا ہے کہ اللہ تعالی نے نبوت دا سلسلہ جیڑا وہ شروع کیتا حضرت آدم علیہ السلام تو ہی، اپنے اس وعدے دی بنیاد تے کہ اللہ نے وعدہ کیتا سی انہوں نے جدوں زمین تے کلیا ہے کہ میں تہاڈے واسطے ہدایت دا بندوبست کراں گا، جیڑا بھی اس ہدایت دی پیروی کرے گا وہ ہوئے گا جیڑا کہ کامیابی حاصل کرے گا، جنوں کوئی غم نہیں ہوئے گا، جنوں کوئی خوف نہیں ہوئے گا. وہ سلسلہ رشد و ہدایت جیڑا حضرت آدم علیہ السلام تو شروع ہویا، تے وقتاً فوقتاً اللہ تعالی ہر قوم دی طرف رسول بھیجدے رہے. ناچے قرآن مجید چاہندا ہے کہ اللہ تعالی ہر دور دے وچ اے بندوبست کردا رہا اپنی ہدایت دا، جویں جویں انساناں دا تقاضا سی انہاں دی معاشرت دا، انہاں دے رہن سہن دا، انہاں دے نظام دا، ویسے ہی اللہ ہدایت نازل کردا رہا. پھر اس سلسلہ رشد و ہدایت نبی اکرم صلی اللہ علیہ وسلم تے آ کے مکمل ہو گیا، ختم نبوت ہو گئی. اصل وچ معاملہ یہ ہویا کہ اللہ تعالی نے بنی نو انسان نو جیڑی ہدایت دینی سی وہ پوری دی پوری نبی اکرم صلی اللہ علیہ وسلم دے ذریعے عطا کر دیتی، اس کر کے نبوت دا دروازہ بند کرتا. اصل نبوت ہے معاملہ اللہ کولوں لین دا، کہ اللہ تعالی دا کلام جیڑا اتنا پرہیبت اور اتنا عظمت والا ہے کہ ہر شخص دے وچ بس نہیں کہ اونوں وصول کرے. تے اللہ تعالی انساناں دے وچوں انہاں انساناں نوں چندا رہا جنہاں اندر صلاحیت سی اللہ دا کلام وصول کرن دی، تو انہاں چوں آخری انسان سن محمد مصطفیٰ صلی اللہ علیہ وسلم جنہاں نوں اللہ نے چنیا اپنا کلام نازل کرن دے. تے اللہ تعالی نے جو ہدایت بھی آخرت تائیں انساناں واسطے مطلوب سی وہ ساری دی ساری نازل کرتی، اور اس ہدایت دی حفاظت دا ذمہ لے لیا کہ ہدایت ان قیامت تائیں محفوظ رہے گی. اس کر کے ہن نبوت دا کوئی جواز نہیں سی، اس کر کے اللہ تعالی نے نبوت نو ختم کرتا. جیڑا شخص بھی یہ ماندا ہے کہ واقعی قرآن مجید الہدا ہے، کیونکہ قرآن مجید دا اپنا دعویٰ ہے کہ اسا اینو الہدا بنا کے نازل کیتا ہے، اور جیڑا مندا ہے کہ اسی طرح محفوظ ہے جویں نبی اکرم صلی اللہ علیہ وسلم تے نازل ہوئی، اودے کول کوئی جواز نہیں نبوت دا، کیونکہ نبوت ہے اللہ کولوں لین والا معاملہ، تے اللہ نے جو کوئی دینا سی وہ پورے دا پورا انساناں نو دے دتا اور اودی حفاظت دا ذمہ بھی لے لیا، تے او اس کر کے اللہ تعالی نے نبوت نو ختم کر دتا. دوسرا معاملہ سی کہ جو بھی اللہ تعالی کسی رسول تے نازل کردا سی، کسی نبی تے نازل کردا سی، وہ صرف اودے واسطے نہیں ہوندی، وہ ہدایت اس قوم لئی بھی ہے جدی طرف اللہ نے انہاں نو رسول بنا کے بھیجا. تے نبی اکرم صلی اللہ علیہ وسلم تو پہلا جنے بھی رسول آئے نے وہ خاص قوماں دی طرف رسول سن، تے اپنے اپنے وقت دے واسطے رسول سن، اس کر کے ਉਹ ਅੱਲਾਹ ਤਾਲਾ ਦੀ ਉਹ ਹਦਾਇਤ ਜਿਹੜੀ ਵੀ ਉਹਨਾਂ ਤਾਈਂ ਪਹੁੰਚਦੀ ਸੀ, ਉਹ ਖੁਦ ਉੱਤੇ ਈਮਾਨ ਲਿਆਂਦੇ ਸਨ, ਖੁਦ ਉਹਦੀ ਇਤਾਤ ਕਰਦੇ ਸਨ, ਪੈਰਵੀ ਕਰਦੇ ਸਨ ਤੇ ਆਪਣੀ ਕੌਮ ਤਾਂ ਪਹੁੰਚਾ ਦਿੰਦੇ ਸਨ ਤੇ ਉਹ ਰਸਾਲਤ ਦਾ ਮਾਮਲਾ ਜਿਹੜਾ ਉਹ ਪੂਰਾ ਹੋ ਜਾਂਦਾ ਸੀ। ਲੇਕਿਨ ਨਬੀ ਅਕਮ ਸੱਲ ਅਲਾਹ ਸਲਮ ਨੂੰ ਅੱਲਾਹ ਤਾਲਾ ਨੇ ਕਿਸੇ ਕੌਮ ਲਈ ਰਸੂਲ ਨਹੀਂ ਬਣਾਇਆ, ਕਿਸੇ ਜ਼ਮਾਨੇ ਲਈ ਨਹੀਂ ਬਣਾਇਆ, ਕਿਸੇ ਖਾਸ ਇਲਾਕੇ ਲਈ ਨਹੀਂ ਬਣਾਇਆ, ਬਲਕਿ ਪੂਰੀ ਇਨਸਾਨੀਅਤ ਦੀ ਤਰਫ ਰਸੂਲ ਬਣਾਇਆ ਔਰ ਕਿਆਮਤ ਤੱਕ ਉਹੀ ਰਸੂਲ ਨੇ। ਇਸ ਕਰਕੇ ਉਹਨਾਂ ਨੂੰ ਜਿਹੜਾ ਪੈਗਾਮ ਦਿੱਤਾ ਉਹਦਾ ਤਕਾਜ਼ਾ ਸੀ ਕਿਆਮਤ ਤਾਈਂ ਪਹੁੰਚਾਉਣ ਦਾ। ਤੋ ਅੱਲਾਹ ਤਾਲਾ ਨੇ ਇੰਜ ਕੀਤਾ ਹੈ ਕਿ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਰੀਏ ਇੱਕ ਉਮਤ ਤਾਈਂ ਪਹੁੰਚਾ ਦਿੱਤਾ ਤੇ ਫਿਰ ਉਸ ਉਮਤ ਨੂੰ ਮੁਕਾਮ ਦਿੱਤਾ ਹੈ, ਉਹਨੂੰ ਫਜ਼ੀਲਤ ਦਿੱਤੀ ਹੈ ਕਿ ਇਹ ਕੰਮ ਉਹਨਾਂ ਨੇ ਅੱਗੇ ਕਰਨਾ ਔਰ ਇਸ ਰਸਾਲਤ ਨੂੰ ਕਿਆਮਤ ਤਾਈਂ ਜਾਰੀ ਰੱਖਣਾ। ਇਸ ਕਰਕੇ ਅੱਲਾਹ ਤਾਲਾ ਨੇ ਉਸ ਮਨਸਬ ਨੂੰ ਇਜਤਮਾਈ ਕਰ ਦਿੱਤਾ ਕਿਉਂਕਿ ਇਨਫਰਾਦੀ ਤੌਰ ਤੇ ਹੁਣ ਮੁਮਕਿਨ ਹੀ ਨਹੀਂ ਸੀ ਕਿ ਉਹਦਾ ਹੱਕ ਅਦਾ ਹੋ ਸਕੇ। ਇਸ ਕਰਕੇ ਉਮਤ ਮੁਸਲਮਾਨ ਦੀ ਜ਼ਿੰਮੇਦਾਰੀ ਲਗਾਈ, ਇਸੇ ਹੀ ਵਜ੍ਹਾ ਤੋਂ ਇਸ ਉਮਤ ਨੂੰ ਫਜ਼ੀਲਤ ਦਿੱਤੀ ਗਈ, ਇਹਨੂੰ ਮੁਕਾਮ ਦਿੱਤਾ ਗਿਆ ਕਿ ਉਹ ਮੁਕਾਮ ਹੈ ਕਿ ਸਾਰੀਆਂ ਉਮਤਾਂ ਵਿੱਚੋਂ ਅਫਜ਼ਲ ਤਰੀਨ ਉਮਤ ਹੈ ਤੇ ਇਸੇ ਕਰਕੇ ਇਹਨੂੰ ਫਜ਼ੀਲਤ ਦਿੱਤੀ ਗਈ ਕਿ ਇਹਨੂੰ ਉਹ ਫਰੀਜ਼ਾ ਦਿੱਤਾ ਗਿਆ ਜਿਹੜੇ ਪਹਿਲੇ ਰਸੂਲ ਅਦਾ ਕਰਦੇ ਸਨ, ਉਸ ਦੀ ਵਜ੍ਹਾ ਤੋਂ ਇਹਨੂੰ ਮੁਕਾਮ ਦਿੱਤਾ। ਇਹ ਉਹ ਚੀਜ਼ ਹੈ ਜਿਹਨੂੰ ਇਸ ਅਖਲੀ ਆਇਤ ਦੇ ਵਿੱਚ ਅੱਲਾਹ ਤਾਲਾ ਨੇ ਫਰਮਾਇਆ ਔਰ ਇਸ ਉਮਤ ਵਾਸਤੇ ਵੀ ਉਹੀ ਲਫ਼ਜ਼ ਇਸਤੇਮਾਲ ਕੀਤਾ ਜਿਹੜਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਬਤੌਰੇ ਰਸੂਲ ਲਫ਼ਜ਼ ਇਸਤੇਮਾਲ ਹੋਇਆ, ਉਹ ਹੈ ਕਿ ਅਹਿਮਦ ਮੁਜਤਬਾ ਸੱਲੱਲਾਹੁ ਅਲੈਹਿ ਵਸੱਲਮ, ਔਰ ਇਹੀ ਨਾਂ ਹੈ ਜਿਹੜਾ ਪਹਿਲੀਆਂ ਕਿਤਾਬਾਂ ਵਿੱਚ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦਾ ਆਇਆ ਔਰ ਇਸੇ ਵਾਸਤੇ ਉਹਨਾਂ ਦੇ ਨਾਲ ਮੁਜਤਬਾ ਦਾ ਲਫ਼ਜ਼ ਜਿਹੜਾ ਉਹ ਇਖਤਿਆਰ ਕੀਤਾ ਜਾਂਦਾ। ਇਹ ਹੈ ਰਸਾਲਤ ਕਿ ਅੱਲਾਹ ਤਾਲਾ ਦਾ ਪੈਗਾਮ ਦੇ ਵਾਸਤੇ ਅੱਲਾਹ ਤਾਲਾ ਸਿਲੈਕਟ ਕਰ ਲੈਂਦਾ, ਅੱਲਾਹ ਤਾਲਾ ਪਸੰਦ ਕਰ ਲੈਂਦਾ ਕਿਸੇ ਨੂੰ ਕਿ ਉਸ ਪੈਗਾਮ ਨੂੰ ਅੱਗੇ ਪਹੁੰਚਾਏ। ਇਹੀ ਮਾਮਲਾ ਹੈ ਕਿ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਖਸੂਸੀ ਹੈਸੀਅਤ ਵੀ ਇਹੀ। ਅੱਲਾਹ ਤਾਲਾ ਦੇ ਜਿਹੜੇ ਪੰਜ ਰਸੂਲ ਨੇ ਜਿਹੜੇ ਕਿ ਬਰ ਬਰਗਜ਼ੀਦਾ ਜਿਨ੍ਹਾਂ ਦਾ ਬਾਰ ਬਾਰ ਕੁਰਾਨ ਚ ਜ਼ਿਕਰ ਆਇਆ, ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਨਿਸਬਤਾਂ ਨੇ। ਹਜ਼ਰਤ ਇਬਰਾਹੀਮ ਖਲੀਲੁੱਲਾ, ਹਜ਼ਰਤ ਮੂਸਾ ਅਲੈਹਿ ਸਲਾਮ ਕਲੀਮੁੱਲਾ, ਹਜ਼ਰਤ ਈਸਾ ਅਲੈਹਿ ਸਲਾਮ ਰੂਹੁੱਲਾ ਤੇ ਮੁਹੰਮਦ ਰਸੂਲੁੱਲਾ ਸੱਲੱਲਾਹੁ ਵਸੱਲਮ ਅਲੈਹਿ ਵਸਲਾਤੁ ਵਸਲਾਮ। ਉਹਨਾਂ ਦੀ ਹੈਸੀਅਤ ਇਹ ਹੈ ਕਿ ਇਨਸਾਨੀ ਸਤ੍ਹਾ ਤੇ ਵਾਕਈ ਰਸਾਲਤ ਦਾ ਫਰੀਜ਼ਾ ਜਿਹੜਾ ਹੈ ਉਹ ਨਬੀ ਅਕਮ ਸੱਲੱਲਾਹੁ ਵਸੱਲਮ ਨੇ ਪੂਰਾ ਕੀਤਾ ਕਿ ਉਸ ਪੈਗਾਮ ਨੂੰ ਮੰਨਿਆ, ਉਹਦੀ ਦਾਵਤ ਦਿੱਤੀ, ਉਹਦੀ ਬੁਨਿਆਦ ਦੇ ਉੱਤੇ ਇੱਕ ਉਮਤ ਜਿਹੜੀ ਆ ਉਹ ਕਾਇਮ ਕੀਤੀ, ਅੱਲਾਹ ਦਾ ਪੈਗਾਮ ਜਿਹੜਾ ਸੀ ਇੱਕ ਉਮਤ ਤਾਈਂ ਪਹੁੰਚਾਇਆ, ਫਿਰ ਪਹੁੰਚਾਇਆ ਹੀ ਨਹੀਂ ਉਹਦੇ ਮੁਤਾਬਿਕ ਉਹ ਨਿਜ਼ਾਮ ਵੀ ਕਾਇਮ ਕਰ ਦਿੱਤਾ ਅੱਲਾਹ ਤਾਲਾ ਦੀ ਹਾਕਮੀਅਤ ਦਾ ਕਿ ਜਿਹੜਾ ਉਸਦਾ ਤਕਾਜ਼ਾ ਸੀ ਉਹ ਦੀਨੁਲ ਹੱਕ ਜਿਹੜਾ ਉਹਨੂੰ ਗਾਲਿਬ ਕੀਤਾ ਸਾਰੇ ਦੀਨਾਂ ਤੇ, ਇਹ ਉਹ ਤਕਾਜ਼ਾ ਪੂਰਾ ਉਹਨਾਂ ਨੇ ਕੀਤਾ ਰਸੂਲ ਰਸਾਲਤ ਦਾ। ਇਸ ਕਰਕੇ ਉਹਨਾਂ ਦੀ ਸ਼ਾਨ ਜਿਹੜੀ ਹੈ ਅਹਿਮਦ ਮੁਜਤਬਾ ਦੀ, ਉਹ ਰਸਾਲਤ ਦੀ ਸ਼ਾਨ ਹੈ ਤੇ ਉਹੀ ਲਫ਼ਜ਼ ਹੈ ਜਿਹੜਾ ਇਸ ਉਮਤ ਵਾਸਤੇ ਲਾਇਆ। ਕਿਉਂ? ਫਿਰ ਇਹ ਜ਼ਿੰਮੇਦਾਰੀ ਇਸ ਉਮਤ ਦੇ ਜ਼ਿੰਮੇ ਲੱਗ ਗਈ ਕਿ ਇਹਨਾਂ ਇਹ ਕੰਮ ਕਰਨਾ। ਉਹ ਹੈ ਜਿਹੜਾ ਇਸ ਆਇਤ ਦੇ ਅੰਦਰ ਜਿਹੜਾ ਉਹ ਜ਼ਿਕਰ ਆ ਰਿਹਾ, ਫਰਮਾਇਆ ਵਜਾਹਿਦੂ ਫਿੱਲਾਹ ਹੱਕ ਜਿਹਾਦ। ਐ ਮੁਸਲਮਾਨੋ, ਸਿਰਫ ਆਪਣੇ ਵਾਸਤੇ ਹੁਣ ਤੁਸਾਂ ਨਹੀਂ ਜੀਣਾ ਬਲਕਿ ਅੱਗੇ ਵੱਧ ਕੇ ਜਿਹਾਦ ਕਰਨਾ ਹੈ ਅੱਲਾਹ ਦੀ ਰਾਹ, ਜਿਸ ਤਰ੍ਹਾਂ ਜਿਹਾਦ ਦਾ ਹੱਕ ਹੈ। ਇਹ ਜਿਹਾਦ ਦੇ ਮੌਜੂਦ ਉੱਤੇ ਬੜੀ ਹੀ ਸਭ ਤੋਂ ਜ਼ਿਆਦਾ ਅਹਿਮ ਆਇਤ ਹੈ ਕੁਰਾਨ ਮਜੀਦ ਦੀ, ਕਿਹਦੇ ਚ ਆਇਆ ਹੱਕਾ ਜਿਹਾਦ ਹੀ, ਜਿਸ ਤਰ੍ਹਾਂ ਜਿਹਾਦ ਦਾ ਹੱਕ ਹੈ। ਔਰ ਜਿਹਾਦ ਇਹੀ ਹੈ ਕਿ ਸਭ ਤੋਂ ਪਹਿਲਾਂ ਇਨਸਾਨ ਆਪਣੇ ਨਫਸ ਨੂੰ ਅੱਲਾਹ ਤਾਲਾ ਦਾ ਮੁਤੀ ਫਰਮਾ ਬਰਦਾਰ ਬਣਾਏ, ਫਿਰ ਇਸ ਕੁਰਾਨ ਮਜੀਦ ਦੀ ਤਾਲੀਮ ਨੂੰ ਲੋਕਾਂ ਤੱਕ ਪਹੁੰਚਾਏ, ਜਿਹਨੂੰ ਕੁਰਾਨ ਮਜੀਦ ਜਿਹਾਦਨ ਕਬੀਰਾ ਕਰਾਰ ਦਿੰਦਾ, ਵਜਾਹਿਦ ਬਹੀ ਜਿਹਾਦਨ ਕਬੀਰਾ। ਇਸ ਕੁਰਾਨ ਮਜੀਦ ਦੇ ਜ਼ਰੀਏ ਜਿਹਾਦ ਕਰੋ ਲੋਕਾਂ ਦੇ ਨਾਲ, ਜਿਹੜਾ ਸਭ ਤੋਂ ਵੱਡਾ ਜਿਹਾਦ ਹੈ ਕਿ ਇਹਦਾ ਨਜ਼ਰੀਆ ਫੈਲਾਓ, ਇਹਦੀ ਦਾਵਤ ਨੂੰ ਲੋਕਾਂ ਤੱਕ ਪਹੁੰਚਾਓ। ਔਰ ਫਿਰ ਉਹਦਾ ਹੀ ਤਕਾਜ਼ਾ ਜਿਹਾਦ ਦਾ ਹੈ ਕਿ ਉਸ ਬਾਤਲ ਨਿਜ਼ਾਮ ਨੂੰ ਖਤਮ ਕਰਕੇ ਅੱਲਾਹ ਦਾ ਦੀਨ ਉਲ ਹੱਕ ਜਿਹੜਾ ਹੈ ਉਹ ਸਾਰੇ ਦੀਨਾਂ ਤੇ ਪੂਰੇ ਪੂਰੇ ਨਿਜ਼ਾਮੇ ਜ਼ਿੰਦਗੀ ਤੇ ਗਾਲਬ ਕਰੋ। ਇਹ ਵੀ ਉਸੇ ਹੀ ਜਿਹਾਦ ਦਾ ਤਕਾਜ਼ਾ ਹੈ ਜਿਹਦੇ ਵਾਸਤੇ ਫਰਮਾਇਆ ਜਾ ਰਿਹਾ ਵਜਾਹਿਦੂ ਫਿੱਲਾਹ ਹੱਕ ਜਿਹਾਦ। ਐ ਮੁਸਲਮਾਨੋ, ਤੁਸਾਂ ਹੁਣ ਅੱਲਾਹ ਦੀ ਰਾਹ ਵਿੱਚ ਜਿਹਾਦ ਕਰਨਾ ਜਿਵੇਂ ਜਿਹਾਦ ਦਾ ਹੱਕ ਹੈ। ਕਿਉਂ? ਹੁਵਜ ਤਬਾਕੁਮ, ਉਸ ਅੱਲਾਹ ਨੇ ਤੁਹਾਨੂੰ ਇਤਬਾਹ ਕਰ ਲਿਆ ਹੈ, ਉਹਨੇ ਅੱਲਾਹ ਨੇ ਤੁਹਾਨੂੰ ਸਿਲੈਕਟ ਕਰ ਲਿਆ ਹੈ, ਕਿਸੇ ਕੰਮ ਦੇ ਵਾਸਤੇ ਪਸੰਦ ਕਰ ਲਿਆ। ਇਹ ਹੈ ਉਹ ਫਜ਼ੀਲਤ ਤੇ ਮੁਕਾਮ ਜਿਹੜਾ ਕੁਰਾਨ ਮਜੀਦ ਨੇ ਇਸ ਉਮਤ ਨੂੰ ਜਿਹੜਾ ਹੈ ਅਤਾ ਕੀਤਾ ਕਿ ਇਹਨੂੰ ਮਰਤਬਾ ਇਤਬਾਈਅਤ ਦਿੱਤਾ, ਜਿਹਦੇ ਬਾਰੇ ਚ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਫਰਮਾਇਆ ਇੱਕ ਦਫਾ, ਯਾ ਲੈਤਨੀ ਲਕੀਤੋ ਇਖਵਾਨੀ। ਇਮਾਮ ਬੁਖਾਰੀ ਆਪਣੀ ਤਾਰੀਖ ਵਿੱਚ ਇਸ ਹਦੀਸ ਨੂੰ ਲਿਆਏ ਨੇ ਕਿ ਇੱਕ ਦਫਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਕਾਸ਼ ਮੇਰੀ ਮੁਲਾਕਾਤ ਹੋਏ ਆਪਣੇ ਭਾਈਆਂ ਨਾਲ। ਸਾਹਬਾ ਨੇ ਅਰਜ਼ ਕੀਤੀ, ਰਸਨਾ ਇਖਵਾਨਿਕ, ਅੱਲਾਹ ਦੇ ਰਸੂਲ ਅਸੀਂ ਤੁਹਾਡੇ ਭਰਾ ਨਹੀਂ, ਕਿੰਨਾ ਦਾ ਜ਼ਿਕਰ ਕਰ ਰਹੇ ਹੋ? ਆਪਨੇ ਫਰਮਾਇਆ ਬਲਾ, ਕਿਉਂ ਨਹੀਂ, ਤੁਸੀਂ ਨਹੀਂ, ਲੇਕਿਨ ਉਹ ਲੋਕ ਵੀ, ਕੌਮੂ ਯਜੀਵੂਨਾ ਬਾਦਕੁਮ, ਜਿਹੜੇ ਕਿ ਤੁਹਾਡੇ ਬਾਅਦ ਆਣਗੇ, ਉਹ ਵੀ تین کام کرنگے جڑے تسی کر رہے ہو تے او بھی جڑے نے انہاں نوں اللہ دے رسول نے اپنا بھائی قرار دیتا او کیا یو منو نبی ایمانکم او میرے تے ایمان لے آئیں گے جتنا تسی ایمان لے آئے ہو وے صدقونی تصدیقکم او میری تصدیق کرنگے جے میں تساں تصدیق کیتی ہے جس طرح میری گواہی دیتی ہے صداقت دی او بھی میری صداقت دی گواہی دیں گے وین سرونی نصرکم او میری مدد کرنگے جس طرح تساں مدد کیتی یہ مدد ہے جیڑی صحابہ نے اس دین دے غلبے دے واسطے نبی اکرم صلی اللہ علیہ وسلم دا ساتھ دیتا انہوں اپنا فریضہ سمجھا اور انہوں نے بھی اسی طرح اپنی جانا دیا قربانیاں دیتیاں اور اپنے جیڑا ہے جہاد کیتا اللہ تعالیٰ دی راہ وچ دین دے غلبے لئی جیڑی مدد کیتی نبی اکرم صلی اللہ علیہ وسلم نے یہ کوئی مدد ذاتی نہیں سی نبی اکرم صلی اللہ علیہ وسلم نے جیڑی صحابہ نے کیتی ہے ذاتی مدد واسطے تے نبی اکرم صلی اللہ علیہ وسلم نے کبھی کسی دے ہتھے اگے ہاتھ نہیں پھیلایا یہ اس مشن دی اس اللہ تعالیٰ دے فریضہ رسالت دے وچ جیڑا ہے انہوں نے مدد کیتی تو فرمایا وہ لوگ جڑے بعد وچ آ کے بھی اس فریضے نو پہنچان دی تے اللہ دے دین نو قائم کرن دی محنت کرن گے تے جہاد کرن گے اور میری مدد کرن گے اس معاملے چ کیونکہ فریضہ قیامت تائیں میری رسالت ہے لیکن وہ میرے مددگار بن گئے اور میری بہاف تے وہ فرض ادا کرن گے رحال ہے تنی لکی تو اخوانی کاش میری ملاقات ہو اپنے بھائیاں نا یہ ہے مرتبہ جڑا نبی اکرم صلی اللہ علیہ وسلم ان امتیاں نو دے رہے نے کہ جڑے تین کم کرن گے تو وہ ہے فرمایا ہو تباکم اس اللہ نے تینو سلیکٹ کر لیا ہے اس اللہ نے تینو پسند کر لیا ہے اس دے بعد پھر جڑا تسلی دوائی گئی ہے وما جعل علیکم فی الدین من حرج دیکھو دین دے بارے چ اس دین نو قائم کرن دے بارے چ دے عمل کرن دے بارے چ اللہ نے کوئی تنگی نہیں رکھی ایسا کوئی فریضہ تہاڈے تے نہیں لایا جڑا تسی ادا نہ کر سکو اوہی تہاڈے واسطے اللہ تعالیٰ نے معین کیتا ہے کہ جیدی ادائیگی تہاڈی ہے وہ ممکن ہے جڑا انسان کم کر سکدے نے ملت ابیکم ابراہیم یہ تہاڈے باپ ابراہیم ہی تو چلا آ رہا اسے تو لے کے جڑا ہے فریضہ ادا ہو رہا ہے تے انسان ہی ادا کر رہے نے اس کر کے وہی فریضہ ہے جڑا ہن تہاڈے سپرد کیتا جا رہا ہے ہوا سماکم المسلمین من قبل وفی ھذا انہاں تانو تہاڈا نام مسلمان رکھیا سی انہاں دعا کیتی سی امت مسلمان دے واسطے اللہ تعالیٰ کولوں وفی ھذا اور اس قرآن وچ بھی تہاڈا نام مسلمان رکھا گیا ہے وفی لیکون الرسول شہیدا علیکم وتکون شہداء علی الناس او فریضہ ہے یہ کہ جس طرح ساڈے رسول صلی اللہ علیہ وسلم گواہ بنے تہاڈے تے اس طرح تسی گواہ بن جاؤ باقی انساناں دے واسطے پوری انسانیت واسطے یہ او فریضہ ہے شہادت علی الناس لوکاں دے اتے دین دی گواہی دین اے گواہی جیڑی ہے قولن بھی ہے تے عملن بھی ہے کیونکہ نبی اکرم صلی اللہ علیہ وسلم نے او دین قولن بھی پہنچایا تے اونوں نافذ کیتا ہے او دا عملی ثبوت بھی جڑا دیتا ہے وہ صرف نظریہ ہی نہیں دیتا کہ نظریہ دے کے جڑا دستا ہوئے کہ کم کرو نہیں انہوں کر کے بھی وخایا اور اس دین نو قائم کیتا اور دی شہادت دیتی ہے اور دی اقامت کیتی ہے اس دین نو غالب کیتا ہے سارے دینہ تے تے وہ شہادت ہے جڑا امت دا فریضہ لایا جا رہا ہے کہ جی میں ساڈے رسول تہاڈے تے گواہی دے رہے نے اس طرح تسی گواہ بننا ہے باقی انساناں لئی یہی الفاظ نے جدوں کہ امت مسلمان دی علیحدہ حیثیت معین کیتی گئی تحویل قبلہ دے موقع تے تو اتھے بھی یہی الفاظ نے جڑی اس امت واسطے آئے وَقَذَلِكَ جَعَلْنَاكُمْ اُمَّتًا وَسَطًا اے مسلمانوں اس واسطے اسی ہن تہانوں بنا دیتا ہے امت وسط یہ امت وسط کی ہے جڑی درمیان چ آ گئی ہے اور فریضہ رسالت دے وچ کڑی بن گئی ہے کہ پہلا اللہ تعالی دا پیغام لیندا سی فرشتہ وہ پہنچا دیتا دیندا سی انساناں وچوں رسول تائیں تے رسول اپنی قوم تائیں پہنچا دیندا سی لیکن ہن نبی اکرم صلی اللہ علیہ وسلم کسے قوم لئی رسول نہیں آئے بلکہ پوری انسانیت واسطے رسول بنے نے اس کر کے انہاں نے پہنچایا حکومت تائیں تے پھر اس امت دے ذمے لایا کہ وہ ہر دور دے وچ انہوں اگے پہنچاندی رہے اور اس فریضہ ادا ہوندا رہے تے اس کر کے فرمایا وہ ہے تسی امت وسط بن گئے ہو اس اللہ تعالیٰ دے پیغام نو پہنچان دی کڑی بن گئے ہو تسی بھی درمیان وچ آ گئے اس فریضہ رسالت دے کہ جڑا رسولاں دے ذریعے اللہ تعالیٰ نے جاری کیتا سی اور نبی اکرم صلی اللہ علیہ وسلم تے آ کے دی تکمیل کیتی ہے اکمل یوم اکملت لکم دینکم الیوم اکملت لکم دینکم واتممت علیکم نعمتی جڑا کہ دین بھی مکمل کر دیتا اور نظام بھی قائم کرواتا اور اپنی نعمت بھی مکمل کرتی ورضیت لکم الاسلام دینا اور تہاڈے واسطے او دین جڑا ہے او میں چن لیا اسلام نو کہ تسی اللہ دی فرما برداری تے مبنی نظام جڑا او دے تحت زندگی گزارو تے او دین ہے جدے بارے فرمایا کہ اسی کو تہاڈے تے تنگی نہیں رکھی او دی گواہی ہے جڑی نبی اکرم صلی اللہ علیہ وسلم نے دیتی تے اسی طرح تسی گواہ بننا ہن باقی امت دے واسطے ਇਹ ਫਰੀਜ਼ਾ ਜਿਹੜਾ ਨਬੀ ਅਕਮ ਸੱਲ ਵਸਲਮ ਬਿਲਫੇਲ ਫਿਰ ਉਮਤ ਨੂੰ ਮੁੰਤਕਲ ਕਰਕੇ ਗਏ। ਹਜਰਤੁਲ ਵਿਦਾ ਦੇ ਮੌਕੇ ਤੇ ਜਦੋਂ ਇਹ ਆਇਤ ਨਾਜ਼ਲ ਹੋ ਗਈ ਕਿ ਅੱਲਾ ਨੇ ਦੀਨ ਨੂੰ ਮੁਕੰਮਲ ਕਰਤਾ ਤੇ ਨਬੀ ਅਕਮ ਸੱਲ ਵਸਲਮ ਨੇ ਉਸ ਵੇਲੇ ਜਿਹੜਾ ਵੀ ਮਜਮਾ ਆਇਆ ਸੀ ਔਰ ਬਹੁਤ ਇਨਸਾਨ ਉਸ ਵੇਲੇ ਜਮ੍ਹਾਂ ਸਨ, ਕੋਈ 1.25 ਲੱਖ ਦਾ ਮਜਮਾ ਸੀ, ਜਿਹਦੇ ਖਿਤਾਬ ਕਰਕੇ ਨਬੀ ਅਕਮ ਸੱਲ ਵਸਲਮ ਨੇ ਫਰਮਾਇਆ ਅਲਾ ਹਲ ਬੱਲਗ ਤੋ ਲੋਕੋ, ਮੈਂ ਅੱਲਾ ਦਾ ਪੈਗਾਮ ਤੁਹਾਨੂੰ ਪਹੁੰਚਾ ਦਿੱਤਾ। ਤੇ ਸਾਹਬਾ ਨੇ ਬਯਕ ਜ਼ਬਾਨ ਇਹ ਗਵਾਹੀ ਦਿੱਤੀ ਕਿ ਨਸ਼ਹਦੋ ਐ ਅੱਲਾ ਦੇ ਸੂਲ ਅਸੀਂ ਗਵਾਹ ਹਾਂ, ਅੰਨਾ ਕਾ ਕਦ ਬੱਲਗਤਾ ਵਾ ਦਈਤਾ ਵਾ ਨਸਾਹਤਾ, ਤੁਸਾਂ ਸਿਰਫ ਪਹੁੰਚਾ ਹੀ ਨਹੀਂ ਦਿੱਤਾ, ਹੱਕੇ ਅਮਾਨਤ ਵੀ ਅਦਾ ਕਰ ਦਿੱਤਾ ਤੇ ਹੱਕੇ ਖੈਰ ਖਾਹੀ ਵੀ ਅਦਾ ਕਰ ਦਿੱਤਾ। ਗੋਇਆ ਸਾਨੂੰ ਨਜ਼ਰੀਆ ਹੀ ਨਹੀਂ ਦਿੱਤਾ, ਪੈਗਾਮ ਹੀ ਨਹੀਂ ਦਿੱਤਾ, ਬਲਕਿ ਪੂਰੇ ਦਾ ਪੂਰਾ ਪਹੁੰਚਾਤਾ ਔਰ ਹੱਕੇ ਨਸੀਹਤ ਵੀ ਪੂਰਾ ਕਰ ਦਿੱਤਾ, ਖੈਰ ਖਾਹੀ ਵੀ ਪੂਰੀ ਕਰ ਦਿੱਤੀ ਕਿ ਉਹਦੇ ਤੇ ਅਮਲ ਕਰਕੇ ਵੀ ਦਿਖਾਤਾ, ਉਹ ਸਿਰਫ ਨਜ਼ਰੀਆ ਹੀ ਨਹੀਂ ਦਿੱਤਾ। ਵਗਰਨਾ ਕੋਈ ਨਜ਼ਰੀਆ ਦਿੱਤਾ ਜਾਏ ਔਰ ਉਹਦੀ ਅਮਲੀ ਸੂਰਤ ਨਾ ਜਾਏ ਤੇ ਉਹਨੂੰ ਤਾਂ ਖਿਆਲੀ ਜੰਨਤ ਕਿਹਾ ਜਾਂਦਾ। ਜਿਸ ਤਰ੍ਹਾਂ ਅਰਸਤੂ ਦੀ ਜਮਹੂਰੀਅਤ ਹੈ ਤੇ ਉਹਨੂੰ ਅੱਜ ਵੀ ਖਿਆਲੀ ਜੰਨਤ ਕਹਿੰਦੇ, ਕਿਉਂਕਿ ਅਜੇ ਤਾਈਂ ਉਸ ਨਜ਼ਰੀਏ ਦੇ ਉੱਤੇ ਕਿਤੇ ਵੀ ਜਮਹੂਰੀਅਤ ਕਾਇਮ ਨਹੀਂ ਹੋਈ। ਤੇ ਨਬੀ ਅਕਮ ਸੱਲ ਵਸਲਮ ਨੇ ਜਿਹੜਾ ਨਜ਼ਰੀਆ ਦਿੱਤਾ ਉਹ ਖਿਆਲੀ ਜੰਨਤ ਨਹੀਂ, ਬਲਕਿ ਉਹਨੂੰ ਕਾਇਮ ਕਰਕੇ ਦਿਖਾਇਆ ਔਰ ਉਸ ਦੀ ਅਮਲੀ ਸੂਰਤ ਜਿਹੜੀ ਹੈ ਉਹ ਵੀ ਫਰਮਾ ਦਿੱਤੀ। ਇਸ ਕਰਕੇ ਫਰਮਾਇਆ ਵਾ ਨਸਾਹਤਾ, ਤੁਸਾਂ ਖੈਰ ਖਾਹੀ ਦਾ ਹੱਕ ਵੀ ਅਦਾ ਕਰ ਦਿੱਤਾ, ਉਸ ਨਜ਼ਰੀਏ ਨੂੰ ਕਾਇਮ ਕਰਕੇ ਵੀ ਦਿਖਾ ਦਿੱਤਾ। ਇਸ ਤੇ ਨਬੀ ਅਕਮ ਸੱਲ ਵਸਲਮ ਨੇ ਆਸਮਾਨ ਦੀ ਤਰਫ ਨਿਗਾਹ ਕਰਕੇ ਤੇ ਅੱਲਾ ਤਾਲਾ ਨੂੰ ਗਵਾਹ ਠਹਿਰਾਇਆ, ਅੱਲਾਹ ਮਸ਼ਹਦ, ਅੱਲਾ ਤੂੰ ਵੀ ਗਵਾਹ ਹੋ ਜਾ ਕਿ ਮੈਂ ਆਪਣਾ ਫਰੀਜ਼ਾ ਅਦਾ ਕਰ ਦਿੱਤਾ, ਜਿਹੜਾ ਕੌਲੇ ਸ਼ਕੀਲ ਮੇਰੇ ਤੇ ਜਿਹੜਾ ਵਾਰਦ ਕੀਤਾ ਗਿਆ ਸੀ, ਨਾਜ਼ਲ ਕੀਤਾ ਗਿਆ ਸੀ, ਮੈਂ ਉਹਦੀ ਜ਼ਿੰਮੇਵਾਰੀ ਪੂਰੀ ਕਰਕੇ ਤੇ ਇੱਥੇ ਹੀ ਗਵਾਹੀ ਲੈ ਲਈ ਹੈ, ਕਿਉਂਕਿ ਹਰ ਰਸੂਲ ਨੇ ਆਪਣੀ ਉਮਤ ਦੇ ਖਿਲਾਫ ਗਵਾਹੀ ਦੇਣੀ ਕਿਆਮਤ ਦੇ ਦਿਨ, ਤੇ ਨਬੀ ਅਕਮ ਸੱਲ੍ਹਾ ਸਲਮ ਨੇ ਉਹ ਗਵਾਹੀ ਇੱਥੇ ਲੈ ਲਈ ਔਰ ਉਸ ਤੋਂ ਬਾਅਦ ਫਿਰ ਫਰਮਾਇਆ ਫਲ ਯੁਬੱਲਿਗ ਸ਼ਾਹਿਦੁਲ ਗਾਇਬਾ, ਹੁਣ ਜਿਸ ਤਾਈਂ ਵੀ ਇਹ ਪੈਗਾਮ ਪਹੁੰਚ ਗਿਆ ਉਹ ਉਹਦੀ ਤਾਈਂ ਪਹੁੰਚਾਇਆ ਜਿਹਦੀ ਤਾਈਂ ਨਹੀਂ ਪਹੁੰਚਿਆ। ਇਹ ਹੈ ਉਹ ਸਿਲਸਿਲਾ ਜਿਹੜਾ ਕਿਆਮਤ ਤਾਈਂ ਜਾਰੀ ਰਹੇਗਾ ਕਿ ਜਿਸ ਤਾਈਂ ਵੀ ਅੱਲਾ ਤਾਲਾ ਦਾ ਦੀਨ ਪਹੁੰਚ ਗਿਆ, ਜਿਹਦੇ ਤੇ ਵੀ ਅੱਲਾ ਤਾਲਾ ਦੇ ਦੀਨ ਦੀ ਗਵਾਹੀ ਹੋ ਗਈ ਉਹਦੇ ਤੇ ਆਇਦ ਹੋ ਗਿਆ ਕਿ ਉਹਦਾ ਫਿਰ ਗਵਾਹ ਬਣ ਜਾਏ, ਅੱਗੇ ਪਹੁੰਚਾਉਣ ਵਾਲਾ ਬਣ ਜਾਏ। ਔਰ ਇਸ ਦੇ ਵਿੱਚ ਨਬੀ ਅਕਮ ਸੱਲ ਵਸਲਮ ਨੇ ਕਿਸੇ ਉਮਤੀ ਨੂੰ ਮੁਸਤਸਨਾ ਨਹੀਂ ਰੱਖਿਆ, ਸਾਰੇ ਉਮਤੀਆਂ ਦੇ ਉੱਤੇ ਫਰੀਜ਼ਾ ਅਦਾ ਕੀਤਾ। ਜਿਹੜਾ ਵੀ ਉਮਤੀ ਹੋਣ ਦਾ ਦਾਅਵੇਦਾਰ ਹੈ ਉਹਦੇ ਤੇ ਫਰਜ਼ ਆਇਦ ਹੁੰਦਾ ਹੈ ਕਿ ਉਹ ਇਹ ਕੰਮ ਕਰੇ ਤੇ ਫਿਰ ਅੱਲਾ ਤਾਲਾ ਦੇ ਰਸੂਲ ਦਾ ਉਮਤੀ ਕਹਿਲਾਏਗਾ। ਇਸ ਕਰਕੇ ਆਪ ਨੇ ਫਰਮਾਇਆ ਦੂਸਰੇ ਫਰਮਾਨ ਵਿਚ ਬੱਲਿਗੂ ਅੰਨੀ ਵਲੋ ਆਇਤਨ, ਇਹ ਮੁਸਲਮਾਨੋ ਇਹ ਮਤ ਸਮਝੋ ਕਿ ਕਿਸੇ ਖਾਸ ਤਬਕੇ ਦਾ ਫਰੀਜ਼ਾ ਹੈ ਕਿ ਉਹ ਇਹ ਤਬਕਾ ਜਿਹੜਾ ਹੈ ਉਹ ਫਰੀਜ਼ਾ ਅਦਾ ਕਰੇ ਤੇ ਤੁਹਾਡੇ ਵੱਲੋਂ ਵੀ ਅਦਾ ਹੋ ਜਾਏਗਾ, ਨਹੀਂ, ਬੱਲਿਗੂ ਅੰਨੀ ਮੇਰੇ ਬਿਹਾਫ ਤੇ ਤੁਸਾਂ ਇਹ ਪਹੁੰਚਾਉਣਾ ਹੈ, ਵਲੋ ਆਇਤਨ ਖਾ ਕਿਸੇ ਨੂੰ ਇੱਕ ਆਇਤ ਪਹੁੰਚ ਜਾਏ। ਇਹ ਹੈ ਉਹ ਤਬਲੀਗ, ਅੱਲਾ ਤਾਲਾ ਦਾ ਪੈਗਾਮ ਜਿੰਨਾ ਵੀ ਜਿਹਦੀ ਤਾਈਂ ਪਹੁੰਚ ਗਿਆ ਉਹਦੀ ਜ਼ਿੰਮੇਦਾਰੀ ਹੈ ਕਿ ਉਨਾ ਹੀ ਅੱਗੇ ਪਹੁੰਚਾਉਣ ਵਾਲਾ ਬਣ ਜਾਏ। ਔਰ ਇਹ ਹੈ ਜਿਹਦੇ ਵਿੱਚ ਕਿਸੇ ਵੀ ਉਮਤੀ ਨੂੰ ਨਬੀ ਅਕਮ ਸੱਲ੍ਹਾ ਸਲਮ ਨੇ ਮੁਸਤਸਨਾ ਨਹੀਂ ਕੀਤਾ। ਹਰ ਉਮਤੀ ਨੂੰ ਸੋਚਣਾ ਚਾਹੀਦਾ ਹੈ ਕਿ ਮੇਰੇ ਜ਼ਿੰਮੇ ਅੱਲਾ ਦੇ ਰਸੂਲ ਇਹ ਫਰੀਜ਼ਾ ਲਾ ਕੇ ਗਏ ਨੇ, ਜਿੰਨੀ ਇਸਤੇਦਾਦ ਹੈ, ਜਿੰਨੀ ਸਲਾਹੀਅਤ ਹੈ ਔਰ ਜਿੰਨੀ ਮੇਰੇ ਤਾਈਂ ਇਹ ਪੈਗਾਮ ਪਹੁੰਚ ਗਿਆ ਉਹਨੂੰ ਅੱਗੇ ਪਹੁੰਚਾਉਣਾ ਮੇਰੀ ਜ਼ਿੰਮੇਦਾਰੀ। ਅਸੀਂ ਇਹ ਸਮਝਦੇ ਹਾਂ ਕਿ ਜ਼ਿੰਮੇਦਾਰੀ ਜਿਹੜੀ ਹੈ ਉਹ ਤੇ ਮੌਲਵੀ ਅਦਾ ਕਰਨ ਤੇ ਅਸੀਂ ਫਜ਼ੀਲਤ ਸਾਨੂੰ ਮਿਲੇ, ਨਹੀਂ, ਅੱਛੀ ਤਰ੍ਹਾਂ ਜਾਣ ਲਓ ਫਜ਼ੀਲਤ ਵੀ ਉਹਨੂੰ ਹੀ ਮਿਲੇਗਾ ਜਿਹੜਾ ਜ਼ਿੰਮੇਦਾਰੀ ਅਦਾ ਕਰੇਗਾ। ਇਹ ਕੋਈ ਦੂਸਰਿਆਂ ਕੋਲੋਂ ਕਰਾਉਣ ਵਾਲਾ ਜਾਂ ਉਜਰਤ ਤੇ ਕਰਾਉਣ ਵਾਲਾ ਕੰਮ ਨਹੀਂ, ਨਾ ਹੀ ਕਿਸੇ ਰਸੂਲ ਨੇ ਕਦੀ ਉਜਰਤ ਤੇ ਕੰਮ ਕੀਤਾ ਔਰ ਨਾ ਹੀ ਇਹ ਜ਼ਿੰਮੇਦਾਰੀ ਕਿਤੇ ਉਜਰਤ ਤੇ ਕਰਾਉਣ ਵਾਲੀ ਹੈ। ਇਹ ਤੇ ਹਰ ਉਮਤੀ ਦੀ ਜ਼ਿੰਮੇਦਾਰੀ ਹੈ ਕਿ ਅੱਲਾ ਤਾਲਾ ਦੇ ਰਸੂਲ ਸੱਲ੍ਹਾ ਸਲਮ ਨੇ ਫਰਮਾਇਆ ਬੱਲਿਗੂ ਅੰਨੀ ਵਲੋ ਆਇਤਨ, ਪਹੁੰਚਾਓ ਮੇਰੀ ਤਰਫੋਂ ਖਾ ਇੱਕ ਹੀ ਆਇਤ ਤੁਹਾਡੇ ਤਾਈਂ ਪਹੁੰਚ ਜਾਏ। ਇਹ ਹੈ ਉਹ ਜ਼ਿੰਮੇਦਾਰੀ ਜਿਹੜੀ ਹਰ ਉਮਤੀ ਦੇ ਜ਼ਿੰਮੇ ਲਗਾਈ ਗਈ ਹੈ ਔਰ ਕਿਆਮਤ ਦੇ ਦਿਨ ਅੱਲਾ ਤਾਲਾ ਦੇ ਰਸੂਲ ਸੱਲ੍ਹਾ ਸਲਮ ਵਸਲਮ ਉਹਨੂੰ ਹੀ ਆਪਣਾ ਉਮਤੀ ਕਰਾਰ ਦੇਣਗੇ ਜਿਹਨੇ ਜ਼ਿੰਮੇਦਾਰੀ ਅਦਾ ਕੀਤੀ ਹੋਏਗੀ, ਕਿਉਂਕਿ ਇਹ ਹੈ ਫਰੀਜ਼ਾ ਜਿਹੜਾ ਪੂਰੀ ਉਮਤ ਮੁਸਲਮਾਂ ਤੇ ਆਇਦ ਹੁੰਦਾ ਤੇ ਉਮਤ ਜਿਹੜੀ ਹੈ ਉਹ ਫਰਦ ਨਾਲ ਬਣਦੀ ਹੈ, ਹਰ ਫਰਦ ਤੇ ਇਨਫਰਾਦੀ ਤੌਰ ਤੇ ਵੀ ਉਹ ਫਰੀਜ਼ਾ ਅਦਾ ਹੁੰਦਾ ਆਇਦ ਹੁੰਦਾ। ਤੇ ਇਹ ਹੈ ਜਿਹੜਾ ਫਰਮਾਇਆ ਲਈ ਅਕੂਨ ਰਸੂਲ ਸ਼ਹੀਦਨ ਅਲੈਕੁਮ, ਤਾਂ ਕਿ ਸਾਡੇ ਰਸੂਲ ਗਵਾਹੀ ਦੇ ਦੇਣ ਤੁਹਾਡੇ ਤੇ, ਵਤਕੂਨ ਸ਼ੁਹਦਾ ਅਲਨਾਸ, ਫਿਰ ਤੁਸੀਂ ਗਵਾਹ ਬਣ ਜਾਓ ਬਾਕੀ ਇਨਸਾਨੀਅਤ ਲਈ। ਇਹ ਹੈ ਜਿਹੜਾ ਅੱਜ ਵੀ ਇਸ ਉਮਤ ਦਾ ਫਰੀਜ਼ਾ ਹੈ ਕਿ ਇਹਦੇ ਕੋਲ ਜਿਹੜਾ ਅੱਲਾ ਦਾ ਪੈਗਾਮ ਹੈ ਇਸ ਤੇ ਖੁਦ ਵੀ ਈਮਾਨ ਲਿਆਏ, ਇਸ ਤੇ ਖੁਦ ਵੀ ਅਮਲ ਕਰੇ ਤੇ ਇਹਨੂੰ ਬਾਕੀ ਇਨਸਾਨੀਅਤ ਤਾਈਂ ਵੀ ਪਹੁੰਚਾਏ। ਜਿਹੜੇ ਤੋਂ ਅਸੀਂ ਅੱਜ ਗਫਲਤ ਇਖਤਿਆਰ ਕੀਤੀ ਹੋਈ ਹੈ, ਅੱਲਾ ਦੇ ਰਸੂਲ ਦੇ ਉਮਤੀ ਹੋਣ ਦੇ ਤੇ ਦਾਅਵੇਦਾਰ ਹਾਂ, ਲੇਕਿਨ ਉਹ ਫਰੀਜ਼ਾ ਅਦਾ ਨਹੀਂ ਕਰ ਰਹੇ, ਨਾ ਹੀ ਉਸ ਤੇ ਅਮਲ ਕਰ ਰਹੇ ਹਾਂ, ਨਾ ਹੀ ਉਹਦਾ ਨਿਜ਼ਾਮ ਆਪਣੇ ਹਾਂ ਕਾਇਮ ਕੀਤਾ ਹੈ ਔਰ ਨਾ ਹੀ ਉਸ ਨੂੰ ਪਹੁੰਚਾਉਣ ਦਾ ਫਰੀਜ਼ਾ ਅਦਾ ਕਰ ਰਹੇ ਹਾਂ ਕਿ ਜਿਹਦੀ ਜ਼ਿੰਮੇਦਾਰੀ ਇਸ ਉਮਤ ਤੇ ਆਇਦ ਹੁੰਦੀ ਹੈ। ਅੱਲਾ ਤਾਲਾ ਜਿਹੜਾ ਹੈ ਪੁੱਛ ਲਏਗਾ ਕਿਆਮਤ ਦੇ ਦਿਨ ਕਿ ਤੁਹਾਡੇ ਕੋਲ ਮੇਰੀ ਕਿਤਾਬ ਮੌਜੂਦ ਸੀ, ਉਸੇ ਤਰ੍ਹਾਂ ਮਹਿਫੂਜ਼ ਮੈਂ ਇਸੇ ਕਰਕੇ ਤੁਹਾਡੇ ਤਾਈਂ ਪਹੁੰਚਾਈ ਸੀ ਕਿ ਤਾਂ ਕਿ ਤੁਸੀਂ ਇਸ ਦੇ ਉੱਤੇ ਖੁਦ ਵੀ ਈਮਾਨ ਲਿਆਓ ਔਰ ਸਾਡੇ ਰਸੂਲ ਦੀ ਤਸਦੀਕ ਕਰੋ ਔਰ ਉਹਨਾਂ ਦੀ ਮਦਦ ਕਰੋ, ਯਾਨੀ ਇਹ ਫਰੀਜ਼ੇ ਨੂੰ ਪਹੁੰਚਾਉਣ ਵਾਸਤੇ ਉਹਨਾਂ ਦੀ ਉਮਤੀ ਹੋਣ ਦੀ ਹੈਸੀਅਤ ਨਾਲ ਜਿਹੜਾ ਫਰਜ਼ ਆਇਦ ਹੁੰਦਾ ਉਹਨੂੰ ਅਦਾ ਕਰੋ। ਇਹ ਹੈ ਉਹ ਜ਼ਿੰਮੇਦਾਰੀ ਜਿਹੜੀ ਹਰ ਉਮਤੀ ਨੇ ਉਸ ਦਿਨ ਜਿਹੜਾ ਹੈ ਜਵਾਬਦੇਹੀ ਹੋਣੀ ਹੈ ਤੇ ਉਹਦੇ ਕੋਲੋਂ ਪੁੱਛਿਆ ਜਾਣਾ, ਉਹ ਹੈ ਜਿਹਦਾ ਜ਼ਿਕਰ ਕੀਤਾ ਜਾ ਰਿਹਾ। ਅਗਰ ਇਹ ਜ਼ਿੰਮੇਦਾਰੀ ਤੁਹਾਨੂੰ ਸਮਝ ਆ ਗਈ ਹੈ, ਅਗਰ ਵਾਕਈ ਤੁਹਾਨੂੰ ਅਹਿਸਾਸ ਹੋ ਗਿਆ ਤੇ ਫਿਰ ਇਬਤਦਾ ਕਿੱਥੋਂ ਹੋਏਗੀ? ਫਅਕੀਮ ਉਸਸਲਾਤ ਵਾਤੁ ਜ਼ਕਾਤ, ਆਓ ਫਿਰ ਨਮਾਜ਼ ਨੂੰ ਕਾਇਮ ਕਰੋ ਤੇ ਜ਼ਕਾਤ ਦਿਓ। ਇਬਤਦਾ ਜ਼ਾਤ ਤੋਂ ਹੋਏਗੀ, ਖੁਦ ਅੱਲਾ ਦੀ ਫਰਮਾ ਬਰਦਾਰੀ ਇਖਤਿਆਰ ਕਰੋ, ਨਮਾਜ਼ ਕਾਇਮ ਕਰੋਗੇ ਤੁਹਾਨੂੰ ਇਹ ਫਰੀਜ਼ਾ ਯਾਦ ਰਹੇਗਾ, ਅੱਲਾ ਦੇ ਨਾਲ ਤੁਹਾਡਾ ਤਾਲਕ ਕਾਇਮ ਰਹੇਗਾ, ਤੁਹਾਨੂੰ ਗਫਲਤ ਨਹੀਂ ਆਏਗੀ। ਔਰ ਜ਼ਕਾਤ ਇੱਥੇ ਜਿਹੜੀ ਹੈ ਉਹ ਹੈ ਕਿ ਜੋ ਵੀ ਅੱਲਾ ਤਾਲਾ ਨੇ ਦਿੱਤਾ ਹੈ ਇਸ ਫਰੀਜ਼ੇ ਨੂੰ ਅਦਾ ਕਰਨ ਵਾਸਤੇ ਇਹਨੂੰ ਲਾਓ, ਇਹਨੂੰ ਖਰਚ ਕਰੋ। ਇਹ ਉਹ ਜ਼ਕਾਤ ਨਹੀਂ ਜਿਹੜੀ ਕਿ ਮੁਅੱਯਨ ਕੀਤੀ ਗਈ ਸੀ, ਉਹ ਤੇ 9 ਹਿਜਰੀ ਚ ਜਾ ਕੇ ਜਿਹੜੀ ਜ਼ਕਾਤ ਫਰਜ਼ ਕੀਤੀ ਗਈ। ਇਹ ਸ਼ੁਰੂ ਤੋਂ ਹੀ ਜ਼ਕਾਤ ਦਾ ਜਿਹੜਾ ਮਾਮਲਾ ਹੈ ਇਹ ਹੈ ਉਸ ਦੀਨ ਨੂੰ ਫੈਲਾਉਣ ਵਾਸਤੇ, ਉਸ ਦੀਨ ਦੀ ਇਕਾਮਤ ਵਾਸਤੇ ਖਰਚ ਕਰਨ ਦਾ ਮਾਮਲਾ ਜਿਹੜਾ ਉਹ ਸ਼ੁਰੂ ਤੋਂ ਹੀ ਹੁਕਮ ਦੇ ਦਿੱਤਾ ਗਿਆ, ਜਿਹਨੂੰ ਇਨਫਾਕ ਫੀ ਸਬੀਲਿਲਲਾਹ ਵੀ ਕਿਹਾ ਕੁਰਾਨ ਮਜੀਦ ਨੇ, ਔਰ ਜ਼ਕਾਤ ਵੀ। ਇਹ ਹੈ ਉਹ ਮਾਮਲਾ ਜਿਹੜਾ ਫਰਮਾਇਆ, ਫਿਰ ਨਮਾਜ਼ ਕਾਇਮ ਕਰੋ ਤੇ ਜ਼ਕਾਤ ਅਦਾ ਕਰੋ। ਵਾ ਤਸਮੂ ਬਿੱਲਾ, ਔਰ ਆਓ ਅੱਲਾਹ ਦੇ ਨਾਲ ਚਿਮਟ ਜਾਓ, ਅੱਲਾਹ ਦੇ ਨਾਲ ਮਜ਼ਬੂਤੀ ਨਾਲ ਉਹਨੂੰ ਥਾਮ ਲਓ। ਤੇ ਅੱਲਾਹ ਤਾਲਾ ਤੇ ਕੋਈ ਮਰੀ ਚੀਜ਼ ਨਹੀਂ ਕਿ ਉਹਨੂੰ ਜਿਹੜਾ ਜੱਫਾ ਪਾ ਲਿਆ ਜਾਏ ਜਾਂ ਉਸ ਨੂੰ, ਅੱਲਾਹ ਤਾਲਾ ਦੇ ਨਾਲ ਜੁੜਨ ਦਾ ਮਾਮਲਾ ਹੈ। ਅੱਲਾਹ ਦੀ ਇਸ ਕਿਤਾਬ ਨੂੰ ਮਜ਼ਬੂਤੀ ਨਾਲ ਫੜ ਲਓ, ਜਿਹਦੀ ਤਸ਼ਰੀਫ ਹੈ ਦੂਸਰੀ ਸੂਰਤ ਚ ਆਈ, ਬਾਤਾ ਸੇ ਮੂੰਹ ਬਿਹਬਲਿਲਾਹ ਜਮੀਆ, ਅੱਲਾਹ ਤਾਲਾ ਦੀ ਰੱਸੀ ਨੂੰ ਮਜ਼ਬੂਤੀ ਦੇ ਨਾਲ ਸਾਰੇ ਮਿਲ ਕੇ ਫੜ ਲਓ ਔਰ ਪੂਰੀ ਦੀ ਪੂਰੀ ਰੱਸੀ ਫੜੋ, ਪੂਰੇ ਅਹਕਾਮ ਦੇ ਉੱਤੇ ਅਮਲ ਪੈਰਾ ਹੋ। ਇਹ ਦੋ ਚੀਜ਼ਾਂ ਜਿਨ੍ਹਾਂ ਦਾ ਕੁਰਾਨ ਮਜੀਦ ਕਹਿੰਦਾ, ਉਹਨਾਂ ਚ ਤਫਰਕਾ ਨਾ ਕਰੋ। ਇੱਕ ਅੱਲਾਹ ਦੀ ਕਿਤਾਬ ਹੈ, ਇਹਦੇ ਹਿੱਸੇ ਵੱਖਰੇ ਨਾ ਕਰੋ ਕਿ ਕੁਛ ਹੁਕਮ ਜਿਹੜਾ ਮੰਨੋ ਔਰ ਕੁਛ ਇਹਦੇ ਫਰੀਜ਼ੇ ਅਦਾ ਕਰੋ, ਕੁਛ ਨਾ ਅਦਾ ਕਰੋ। ਔਰ ਦੂਸਰਾ ਹੈ ਦੀਨ, ਨਿਜ਼ਾਮ ਏ ਜ਼ਿੰਦਗੀ ਜਿਹੜਾ ਅੱਲਾ ਨੇ ਦਿੱਤਾ ਉਹਦੇ ਅੰਦਰ ਵੀ ਤਫਰੀਕ ਨਾ ਕਰੋ, ਬਲਕਿ ਪੂਰੀ ਦਾ ਪੂਰਾ ਅੱਲਾਹ ਤਾਲਾ ਦੇ ਨਿਜ਼ਾਮ ਦੇ ਉੱਤੇ ਅਮਲ ਪੈਰਾ ਹੋ ਜਾਓ। ਤੇ ਇੱਥੇ ਫਰਮਾਇਆ ਵਾ ਤਸਮੂ ਬਿੱਲਾ, ਅੱਲਾ ਦੇ ਨਾਲ ਚੰਗੀ ਤਰ੍ਹਾਂ ਜੁੜ ਜਾਓ, ਤੇ ਉਹਦਾ ਮੁਰਾਦ ਹੈ ਅੱਲਾਹ ਤਾਲਾ ਦੀ ਕਿਤਾਬ ਨੂੰ ਮਜ਼ਬੂਤੀ ਨਾਲ ਸਮ ਲਓ, ਜਿਹਦਾ ਫਿਰ ਨਬੀ ਅਕਰਮ ਸੱਲਲਾਹੁ ਅਲੈਹਿ ਵਸੱਲਮ ਫਰਮਾਇਆ ਇਹ ਹੈ ਉਹ ਰੱਸੀ, ਜਿਹੜੀ ਅੱਲਾਹ ਤਾਲਾ ਦੀ ਰੱਸੀ ਹੈ ਜਿਹੜੀ ਆਸਮਾਨ ਤੋਂ ਲੈ ਕੇ ਜ਼ਮੀਨ ਤਾਈਂ ਤਨੀ ਹੋਈ ਹੈ। ਇਹਦਾ ਇੱਕ ਸਿਰਾ ਅੱਲਾਹ ਦੇ ਹੱਥ 'ਚ ਔਰ ਇੱਕ ਤੁਹਾਡੇ ਹੱਥ 'ਚ, ਅਗਰ ਇਸ ਨੂੰ ਮਜ਼ਬੂਤੀ ਨਾਲ ਥੰਮੋਗੇ, ਇਹਨੂੰ ਅਤੇ ਅਮਲ ਕਰੋਗੇ, ਤੇ ਗੋਇਆ ਤੁਹਾਡਾ ਅੱਲਾਹ ਦੇ ਨਾਲ ਤਲਕ ਪੈਦਾ ਹੋ ਜਾਏਗਾ, ਗੋਇਆ ਅੱਲਾਹ ਨੂੰ ਤੁਸਾਂ ਜਿਹੜਾ ਹੈ ਉਹ ਪਕੜ ਲਿਆ ਔਰ ਅੱਲਾਹ ਦੇ ਨਾਲ ਤੁਸੀਂ ਜੁੜ ਗਏ। ਤੋ ਫਰਮਾਇਆ ਵਾ ਤਸਮੂ ਬਿੱਲਾ, ਆਓ ਅੱਲਾਹ ਦੇ ਨਾਲ ਜੁੜ ਜਾਓ। ਹੋਵਾ ਮੌਲਾਕੁਮ, ਉਹ ਹੈ ਤੁਹਾਡਾ ਮੌਲਾ ਤੇ ਪੁਸ਼ਤ ਪਨਾ, ਅਗਰ ਉਹਦੇ ਨਾਲ ਜੁੜੋਗੇ, ਉਹਦੀ ਕਿਤਾਬ ਨੂੰ ਪੜੋਗੇ, ਤੋ ਤੁਹਾਡੀ ਮਦਦ ਕਰੇਗਾ, ਕਿਉਂਕਿ ਅੱਲਾਹ ਤਾਲਾ ਫਰਮਾਂਦਾ ਜਿਹੜਾ ਸਾਡੀ ਮਦਦ ਕਰੇਗਾ ਅਸੀਂ ਉਹਦੀ ਮਦਦ ਕਰਾਂਗੇ। ਤੇ ਅੱਲਾਹ ਦੀ ਮਦਦ ਇਹ ਹੈ ਕਿ ਉਹਦਾ ਪੈਗਾਮ ਜਿਹੜਾ ਹੈ ਉਸਨੂੰ ਮੰਨਿਆ ਵੀ ਜਾਏ, ਉਸ ਤੇ ਅਮਲ ਕੀਤਾ ਜਾਏ ਔਰ ਉਹਨੂੰ ਅੱਗੇ ਪਹੁੰਚਾਇਆ ਜਾਏ, ਕਿਉਂਕਿ ਇਹ ਫਰੀਜ਼ਾ ਹੈ ਜਿਹੜਾ ਪੂਰੀ ਜ਼ਿੰਦਗੀ ਪੂਰੀ ਉਮਤ ਦੇ ਵਾਸਤੇ ਕਿਆਮਤ ਤੇ ਆਇਦ ਹੋਇਆ। ਤੋ ਫਰਮਾਇਆ ਹੋਵਾ ਮੌਲਾਕੁਮ, ਉਹ ਅੱਲਾਹ ਤੁਹਾਡਾ ਮੌਲਾ ਹੈ, ਉਹ ਤੁਹਾਡਾ ਪੁਸ਼ਤ ਪਨਾਹ ਹੈ, ਤੁਹਾਡਾ ਸਾਥੀ ਹੈ। ਫਨੇਮਲ ਮੌਲਾ ਵਨੇਮਲ ਨਸੀਰ, ਤੇ ਕਿੰਨਾ ਹੀ ਅੱਛਾ ਹੈ ਉਹ ਤੁਹਾਡਾ ਮੌਲਾ, ਅਗਰ ਉਹਦੇ ਨਾਲ ਤੁਹਾਡਾ ਤਲਕ ਪੈਦਾ ਹੋ ਜਾਏ, ਇਸ ਕਿਤਾਬ ਦੇ ਉੱਤੇ ਤੁਹਾਡਾ ਈਮਾਨ ਵੀ ਆ ਜਾਏ ਔਰ ਇਹਦੇ ਤੁਸੀਂ ਜੋ ਵੀ ਇਹਦੇ ਵਿੱਚ ਲਿਖਿਆ ਹੋਇਆ ਉਹਦੇ ਤੇ ਅਮਲ ਪੈਰਾ ਹੋ ਜਾਓ, ਤੇ ਇਹ ਸਭ ਤੋਂ ਬਿਹਤਰੀਨ ਜਿਹੜਾ ਹੈ ਜ਼ਰੀਆ ਹੈ। ਔਰ ਅਗਰ ਅੱਲਾਹ ਦੇ ਨਾਲ ਤੁਹਾਡਾ ਤਾਲਕ ਪੈਦਾ ਹੋ ਗਿਆ ਤੇ ਬਿਹਤਰੀਨ ਤੁਹਾਡਾ ਪੁਸ਼ਤ ਪਨਾਹ ਹੀ ਹੈ ਔਰ ਬਿਹਤਰੀਨ ਉਹ ਮਦਦਗਾਰ ਹੈ ਤੁਹਾਡਾ ਜਿਹੜਾ ਮਦਦ ਕਰਨ ਵਾਲਾ ਹੈ। ਇਹ ਹੈ ਜਿਹਨੂੰ ਵੀ ਅੱਲਾਹ ਤਾਲਾ ਦੀ ਇਸ ਕਿਤਾਬ ਦਾ ਮਾਮਲਾ ਜਿਹੜਾ ਉਹਦੇ ਨਾਲ ਹਕੂਕ ਅਦਾ ਕਰਨ ਦਾ ਹੋ ਜਾਏ, ਤੇ ਫਿਰ ਅੱਲਾਹ ਤਾਲਾ ਉਹਦਾ ਸਾਥੀ ਵੀ ਬਣ ਜਾਂਦਾ ਹੈ ਤੇ ਉਹਦਾ ਮਦਦਗਾਰ ਵੀ ਬਣਦਾ ਹੈ, ਤੇ ਅੱਲਾਹ ਤਾਲਾ ਫਿਰ ਇਸ ਦੁਨੀਆਂ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਹੈ ਇਸ ਕਿਤਾਬ ਦੇ ਅਹਕਾਮ ਨੂੰ ਵੀ ਜਿਹੜਾ ਹੈ ਅਮਲ ਪੈਰਾ ਹੋਣ ਤੇ ਵੀ ਔਰ ਇਹਦੇ ਦਿੱਤੇ ਹੋਏ ਨਿਜ਼ਾਮ ਨੂੰ ਕਾਇਮ ਕਰਨ ਵਾਸਤੇ ਵੀ। ਤੇ ਜਿਹਨੂੰ ਵੀ ਇਹ ਹੈਸੀਅਤ ਹਾਸਲ ਹੋ ਜਾਏ ਫਿਰ ਉਸ ਤੋਂ ਵੱਡਾ ਜਿਹੜਾ ਕੋਈ ਖੁਸ਼ ਨਸੀਬ ਨਹੀਂ। ਅੱਲਾਹ ਤਾਲਾ ਉਮਤ ਮੁਸਲਮਾਨ ਦੇ ਹੈਸੀਅਤ ਨਾਲ ਸਾਨੂੰ ਇਸ ਫਰੀਜ਼ੇ ਨੂੰ ਸਮਝਣ ਦੀ ਔਰ ਅੱਲਾਹ ਤਾਲਾ ਇਸ ਪੈਗਾਮ ਨੂੰ ਜਿਸ ਹੈਸੀਅਤ ਵਿੱਚ ਹਾਂ ਜਿੰਨਾ ਸਾਡੇ ਤੇ ਪਹੁੰਚਿਆ ਉਹ ਤੇ ਖੁਦ ਅਮਲ ਕਰਨ ਦੀ ਤੇ ਅੱਗੇ ਪੌੜਾਉਣ ਦੀ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਹਕੀਮ।